ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਜੀਵਨ ਝਲਕ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਉਸਤਾਦ ਦਾ ਸਤਿਕਾਰ। ਇੱਕ ਫਾਰਸੀ ਸ਼ਾਇਰ ਨੇ ਕਿਹਾ ਹੈ, ਸ਼ਾਗਿਰਦ ਈ ਜ਼ਮਾਨਾ ਚੂੰ ਸਬਕ ਦਰਮਿਆਨਾ, ਚੂੰ ਸਬਕ ਸ਼ੁੱਧ ਮੁਯੱਸਰ ਉਸਤਾਦ ਸ਼ੁੱਧ ਬੇਗਾਨਾ। ਅਰਥਾਤ ਇਸ ਜ਼ਮਾਨੇ ਵਿੱਚ ਉਸਤਾਦ ਦੇ ਸ਼ਾਗਿਰਦ ਉਦੋਂ ਤੱਕ ਹੀ ਹਨ ਜਦ ਤੱਕ ਸੰਥਿਆ ਉਸਤਾਦ ਤੋਂ ਪ੍ਰਾਪਤ ਹੋ ਰਹੀ ਹੈ। ਜਦ ਸੰਥਿਆ ਮਿਲ ਚੁੱਕੀ ਤਾਂ ਬਸ ਉਸਤਾਦ ਬੇਗਾਨਾ ਹੋ ਗਿਆ। ਇਹ ਬਿਲਕੁਲ ਦਰੁਸਤ ਹੈ। ਅੱਜ ਕੱਲ੍ਹ ਦੇ ਸ਼ਾਗਿਰਦ ਹਨ ਹੀ ਇਸੇ ਤਰ੍ਹਾਂ ਦੇ, ਪਰ ਆਪ ਜੀ 'ਤੇ ਇਹ ਸ਼ੇਅਰ ਬਿਲਕੁਲ ਨਹੀਂ ਕੱਟਦਾ। ਭਾਵੇਂ ਆਪ ਨੇ ਅੱਜ ਕੱਲ੍ਹ ਦੀ ਰੋਸ਼ਨੀ ਵਿੱਚ ਸਕੂਲ ਵਿਖੇ ਤਾਲੀਮ ਪਾਈ, ਫਿਰ ਵੀ ਆਪ ਦਾ ਬਹੁਤ ਜ਼ਿਆਦਾ ਫਰਕ ਰਿਹਾ ਹੈ। ਆਪ ਜੀ ਨੇ ਮਿਸ਼ਨ ਸਕੂਲ ਸ੍ਰੀ ਅੰਮ੍ਰਿਤਸਰ, ਜੋ ਕਸੇਰਿਆਂ ਵਾਲੇ ਬਾਜ਼ਾਰ ਵਿੱਚ ਪਾਸੀਆਂ ਵਾਲੇ ਚੌਕ ਦੇ ਕਰੀਬ ਸੀ, ਵਿਖੇ ਤਾਲੀਮ ਪਾਈ। ਆਪ ਦਾ ਸਲੂਕ ਉਸਤਾਦ ਸਾਹਿਬਾਨ ਨਾਲ ਆਗਿਆਕਾਰ ਸ਼ਾਗਿਰਦਾਂ ਵਾਲਾ ਹੱਦੋਂ ਵੱਧ ਰਿਹਾ, ਅਤੇ ਸਾਰੇ ਸਕੂਲ ਵਿੱਚ ਇਸੇ ਗੁਣ ਕਰਕੇ ਉਸਤਾਦ ਆਪ ਦੀ ਇੱਜ਼ਤ ਵੀ ਕਰਦੇ ਸਨ। ਇੱਕ ਯੂਰਪੀਅਨ ਉਸਤਾਦ ਬਾਬਤ ਸਰੋਤ ਹੈ ਕਿ ਉਹ ਬੜੇ ਸਖ਼ਤ, ਮੁਤਾਸਬ ਅਤੇ ਆਪਣੇ ਮਿਸ਼ਨ ਦੇ ਪੱਕੇ ਪ੍ਰਚਾਰਕ ਸਨ। ਸਕੂਲ ਵਿੱਚ ਉਹਨਾਂ ਦਾ ਇਤਨਾ ਰੋਬ ਸੀ ਕਿ ਅੱਖ ਉਠਾ ਕੇ ਉਹਨਾਂ ਦੇ ਚਿਹਰੇ ਵੱਲ ਕੋਈ ਤੱਕ ਨਹੀਂ ਸੀ ਸਕਦਾ, ਅਤੇ ਉਹ ਆਪ ਕਿਸੇ 'ਤੇ ਖੁਸ਼ ਨਹੀਂ ਸਨ। ਸੁਣਿਆ ਹੈ ਕਿ ਜਿਸ ਵਕਤ ਉਹ ਵਲਾਇਤ ਵਾਪਸ ਜਾਣ ਲੱਗੇ, ਆਪ ਜੀ ਉਦੋਂ ਤਾਲੀਮ ਪਾ ਰਹੇ ਸਨ, ਤਦ ਉਹ ਆਪ ਜੀ ਦੇ ਮਕਾਨ 'ਤੇ ਆਏ ਅਤੇ ਕਹਿਣ ਲੱਗੇ ਕਿ ਮੈਂ ਔਰ ਮੇਰੀ ਮੇਮ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਘਰ ਚੱਲੋ, ਅਸੀਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਹਾਂ। ਆਪ ਜੀ ਨਾਲ ਹੌਲੀ 'ਤੇ ਸਾਹਿਬ ਦੀ ਕੋਠੀ ਪੁੱਜੇ। ਮੇਮ ਅਤੇ ਸਾਹਿਬ ਨੇ ਬੜੇ ਆਦਰ ਨਾਲ ਬਿਠਾ ਕੇ ਸਭ ਤੋਂ ਪਹਿਲੇ ਮੁਆਫ਼ੀ ਮੰਗੀ ਕਿ ਹੋਰਨਾਂ ਲੜਕਿਆਂ ਦੇ ਨਾਲ ਤੁਸਾਂ ਨਾਲ ਮੈਂ ਸਖ਼ਤੀ ਦਾ ਵਰਤਾਓ ਆਪਣੇ ਰੋਬ ਨੂੰ ਕਾਇਮ ਰੱਖਣ ਲਈ ਕਰਦਾ ਰਿਹਾ ਹਾਂ, ਪਰ ਜੋ ਕੋਈ ਤੁਸੀਂ ਹੋ ਉਸਦੀ ਮਹੱਤਤਾ ਸਾਡਾ ਦਿਲ ਹੀ ਜਾਣਦਾ ਹੈ। ਤੁਸੀਂ ਆਪਣੇ ਮਿਸ਼ਨ ਦੇ ਪੂਰਨ ਸੰਤ ਹੋ। ਅਸੀਂ ਇਹ ਨਹੀਂ ਚਾਹੁੰਦੇ ਕਿ ਵਾਹਿਗੁਰੂ ਦਾ ਪਿਆਰਾ, ਜੋ ਕਿ ਸਾਡੀ ਕਿਸੇ ਖੁਸ਼ਕਿਸਮਤੀ ਨਾਲ ਸਾਡਾ ਸ਼ਾਗਿਰਦ ਰਸ਼ੀਦ ਆ ਬਣਿਆ ਹੈ, ਅਸੀਂ ਕੋਈ ਖੇਚਲ ਦੇ ਕੇ ਆਪਣੇ ਦਿਲ ਵਿੱਚ ਪਛਤਾਵਾ ਲੈ ਕੇ ਵਾਪਸ ਜਾਈਏ। ਇਸ ਲਈ ਜੀ ਕੌਣ ਹੋ ਸਕੇ ਮੁਆਫ਼ ਕਰ ਦਿਓ। ਆਪ ਜੀ ਇਹ ਗੱਲ ਸੁਣ ਕੇ ਸਨੇਹ ਅਤੇ ਸਤਿਕਾਰ ਵਿੱਚ ਕਹਿਣ ਲੱਗੇ, ਆਪ ਮੇਰੇ ਉਸਤਾਦ ਹੋ, ਵੱਡੇ ਹੋ, ਅਤੇ ਉਸਤਾਦ ਨੂੰ ਇੱਕ ਤਰ੍ਹਾਂ ਦੇ ਪਿਦਰਾਨਾ ਹੱਕ ਹਾਸਲ ਹੁੰਦੇ ਹਨ, ਪਰ ਫਿਰ ਵੀ ਮੈਨੂੰ ਜਿੱਥੋਂ ਤੱਕ ਯਾਦ ਹੈ ਕਦੀ ਆਪ ਨੇ ਮੇਰੇ 'ਤੇ ਕੋਈ ਸਖ਼ਤੀ ਨਹੀਂ ਵਰਤੀ। ਇਸ ਵੇਲੇ ਮੁਆਫ਼ੀ ਮੰਗਣ ਦਾ ਤਾਂ ਸਗੋਂ ਮੇਰਾ ਹੱਕ ਹੈ ਕਿ ਆਪ ਆਪਣੇ ਦੇਸ਼ ਜਾਣ ਲੱਗੇ ਹੋ। ਮੈਂ ਜੇ ਕਿਸੇ ਵੇਲੇ ਸ਼ਾਗਿਰਦਾਨਾ ਫਰਜ਼ ਪੂਰਾ ਕਰਨ ਤੋਂ ਕਾਸਰ ਰਿਹਾ ਹੋਵਾਂ ਤਾਂ ਮੈਨੂੰ ਮੁਆਫ਼ ਕੀਤਾ ਜਾਵੇ। ਮੀਮ ਅਤੇ ਸਾਹਿਬ ਦਾ ਦਿਲ ਇਹ ਸੁਣ ਕੇ ਗਦਗਦ ਹੋ ਗਿਆ। ਦੋਹਾਂ ਨੇ ਆਪ ਜੀ ਨੂੰ ਘੁੱਟ ਕੇ ਛਾਤੀ ਨਾਲ ਲਾਇਆ। ਇਸ ਪਿੱਛੋਂ ਕੁਝ ਕੁ ਸਵਾਲ ਪਰਮਾਰਥਕ ਹੋਏ। ਗੱਲਾਂ ਸਭ ਯਾਦ ਨਹੀਂ, ਪਰ ਵਿਸ਼ੇ ਵਾਹਿਗੁਰੂ ਪ੍ਰਾਪਤੀ ਦਾ ਸੀ, ਜਿਸ ਦੇ ਉੱਤਰ ਵਿੱਚ ਆਪ ਜੀ ਨੇ ਨਾਮ ਸਿਮਰਨ ਨੂੰ ਐਨ ਜੁਮੈਟਰੀ ਦੀ ਪ੍ਰੋਪੋਜੀਸ਼ਨ ਵਾਂਗ ਫਾਰਮੂਲੇਟ ਕਰਕੇ ਉਹਨਾਂ ਦੇ ਅੱਗੇ ਰੱਖ ਕੇ ਸਾਬਤ ਕੀਤਾ ਕਿ ਕੇਵਲ ਉਸ ਵਾਹਿਗੁਰੂ ਦਾ ਨਾਮ ਸਿਮਰਨਾ ਹੀ ਉਸਦੀ ਪ੍ਰਾਪਤੀ ਦਾ ਦਰ ਅਤੇ ਸਵੈ ਪ੍ਰਾਪਤੀ ਹੈ। ਆਪ ਨੇ ਸ਼ਾਗਿਰਦਾਨਾ ਸਤਿਕਾਰ ਨਾਲ ਅਦਬ ਕੀਤਾ ਅਤੇ ਵਾਪਸ ਆ ਗਏ। ਪ੍ਰਿੰਸੀਪਲ ਰੈਵਰਨ ਨਾਰਮਨ ਅਤੇ ਮੈਕੈਂਜ਼ੀ ਦਾ ਹਾਲ ਅਸੀਂ ਪਹਿਲੇ ਕਿਸੇ ਹੋਰ ਥਾਂ ਦੇ ਹੀ ਆਏ ਹਾਂ। ਇਹ ਤਾਂ ਰਹੀ ਯੂਰਪੀਅਨ ਉਸਤਾਦਾਂ ਨਾਲ ਵਰਤੋਂ, ਅੱਗੇ ਇੱਕ ਹੋਰ ਇੱਥੇ ਜ਼ਿਕਰ ਕਰਨ ਦੇ ਯੋਗ ਹੈ। ਆਪ ਜੀ ਦੇ ਪੂਜਨੀਕ ਪਿਤਾ ਡਾਕਟਰ ਚਰਨ ਸਿੰਘ ਜੀ ਦੇ ਪਾਸ ਬਹੁਤ ਸਾਰੇ ਸੰਤ, ਨਿਰਮਲੇ, ਉਦਾਸੀ ਆਦਿ ਕਈ ਭੇਖਾਂ ਦੇ ਪੂਜੇ ਸੱਜਣ ਕਈ ਇੱਕ ਪੁਸਤਕਾਂ ਦੀ ਸੰਥਿਆ ਪ੍ਰਾਪਤ ਕੀਤਾ ਕਰਦੇ ਸਨ। ਇਹਨਾਂ ਵਿੱਚੋਂ ਇੱਕ ਸੰਤ ਜੀ ਦਾ ਨਾਮ ਸਵਾਮੀ ਭਾਸ਼ਕਰਾਨੰਦ ਜੀ ਸੀ, ਜੋ ਪਹਿਲਾਂ ਤਾਂ ਪਤਾ ਨਹੀਂ ਕਿੱਥੋਂ ਦੇ ਵਸਨੀਕ ਸਨ, ਪਿੱਛੋਂ ਆ ਕੇ ਰਾਵਲਪਿੰਡੀ ਰਹਿਣ ਲੱਗ ਪਏ ਸਨ, ਅਤੇ ਸੰਨ 1930 ਵਿੱਚ ਉਹਨਾਂ ਦਾ ਦੇਹਾਂਤ ਉੱਥੇ ਹੀ ਹੋਇਆ। ਸ੍ਰੀਮਾਨ ਡਾਕਟਰ ਸਾਹਿਬ ਜੀ ਦੀ ਆਗਿਆ ਅਨੁਸਾਰ ਭਾਈ ਸਾਹਿਬ ਜੀ ਨੇ ਉਪਰੋਕਤ ਸੰਤਾਂ ਪਾਸੋਂ ਬਚਪਨ ਵਿੱਚ ਕਾਵਿਏ ਪਰਿਆਏ, ਰਸਕ ਪਰਿਆਏ ਆਦਿ ਕਾਵਿਏ ਦੇ 3-4 ਗ੍ਰੰਥ ਵਿਚਾਰੇ ਸਨ। ਸ੍ਰੀਮਾਨ ਡਾਕਟਰ ਸਾਹਿਬ ਜੀ ਦੇ ਪਿਆਨੇ ਮਗਰੋਂ ਆਪ ਉਹਨਾਂ ਨੂੰ ਬਹੁਤ ਘੱਟ ਮਿਲੇ ਹਨ, ਪਰ ਜਦ ਹੀ ਮਿਲੇ ਹਨ ਪੂਰੇ ਪਿਆਰ ਅਤੇ ਅਦਬ ਨਾਲ। ਮੁੱਢ ਤਾਂ ਬੀਤ ਗਈਆਂ, ਜਦੋਂ ਸੰਤ ਜੀ ਨੇ ਰਾਵਲਪਿੰਡੀ ਨਿਵਾਸ ਰੱਖ ਲਿਆ ਤਦ ਇੱਕ ਵਾਰ ਆਪ ਜੀ ਨੇ ਅਗਸਤ ਦੇ ਮਹੀਨੇ ਪਹਾੜ ਜਾਂਦਿਆਂ ਇੱਕ ਦੋ ਦਿਨ ਦਾ ਨਿਵਾਸ ਰਾਵਲਪਿੰਡੀ ਰੱਖਿਆ। ਪਤਾ ਲੱਗਾ ਕਿ ਸੰਤ ਭਾਸਕਰ ਆਨੰਦ ਜੀ ਇੱਥੇ ਰਹਿੰਦੇ ਹਨ ਤਾਂ ਆਪ ਉਹਨਾਂ ਦੇ ਟਿਕਾਣੇ ਪੁੱਜੇ। ਇੱਕ ਛੋਟਾ ਜਿਹਾ ਕਮਰਾ, ਥੋੜ੍ਹਾ ਜਿਹਾ ਅੱਗੇ ਵਿਹੜਾ, ਕੱਚਾ ਕੋਠਾ, ਭਗਵੇਂ ਕੱਪੜਿਆਂ ਵਾਲੇ ਸੰਤ ਵਿੱਚ ਬੈਠੇ ਹੋਏ। ਜਾ ਕੇ ਅਦਬ ਨਾਲ ਫਤਿਹ ਬੁਲਾਈ। ਸੰਤ ਜੀ ਆਪ ਦਾ ਦਰਸ਼ਨ ਕਰਕੇ ਕੋਈ ਪਿਛਲਾ ਜ਼ਮਾਨਾ ਯਾਦ ਆ ਕੇ ਗਦਗਦ ਹੋ ਗਏ। ਬੜਾ ਹੀ ਪਿਆਰ ਅਤੇ ਸਤਿਕਾਰ ਕੀਤਾ। ਕੁਝ ਸਮਾਂ ਬੈਠ ਗੱਲਾਂ ਬਾਤਾਂ ਕਰਕੇ, ਕੁਝ ਫਲ ਭੇਟਾ ਕਰਕੇ ਵਾਪਸ ਆ ਗਏ। ਜਦ ਦੂਜੀ ਵੇਰ ਫੇਰ ਆਏ ਤਾਂ ਸੰਤ ਜੀ ਅਦਬ ਵਿੱਚ ਹੋ ਕੇ ਕਹਿਣ ਲੱਗੇ ਕਿ ਆਪ ਮੇਰੇ ਮਕਾਨ 'ਤੇ ਨਾ ਆਇਆ ਕਰੋ, ਮੈਂ ਆਪ ਦੇ ਪਾਸ ਆਇਆ ਕਰਾਂਗਾ। ਆਪ ਜੀ ਨੇ ਪੁੱਛਿਆ ਇਸ ਦੀ ਕੀ ਵਜ੍ਹਾ। ਸੰਤ ਜੀ ਨੇ ਉੱਤਰ ਦਿੱਤਾ ਕਿ ਆਪ ਇੱਕ ਮਹਾਨ, ਪ੍ਰਤਾਪਵਾਨ, ਸਤਿਕਾਰਤ ਵਿਅਕਤੀ ਹੋ। ਜਦ ਆਪ ਜੀ ਪਿਛਲੀ ਵਾਰੀ ਮੈਨੂੰ ਮਿਲ ਕੇ ਗਏ ਹੋ ਤਾਂ ਬੜਿਆਂ ਲੋਕਾਂ ਨੇ ਆ ਕੇ ਮੈਥੋਂ ਪੁੱਛਿਆ ਕਿ ਅਸੀਂ ਤਾਂ ਉਹਨਾਂ ਦੇ ਦਰਸ਼ਨਾਂ ਨੂੰ ਦੂਰਾਂ ਦੂਰਾਂ ਤੋਂ ਚੱਲ ਕੇ ਜਾਂਦੇ ਹਾਂ, ਆਪ ਦਾ ਰਿਸ਼ਤਾ ਕੀ ਹੈ ਉਹਨਾਂ ਨਾਲ ਜੋ ਆਪ ਪਾਸੋਂ ਚੱਲ ਕੇ ਆਏ ਹਨ। ਸੰਤ ਜੀ ਨੇ ਇਹ ਵੀ ਕਿਹਾ ਕਿ ਆਪ ਦੇ ਆਉਣ ਨਾਲ ਮੇਰੀ ਜ਼ਿਆਦਾ ਪੁੱਛ ਪ੍ਰਤੀਤ ਅਤੇ ਮਾਨਤਾ ਹੋਣ ਲੱਗ ਪਈ ਹੈ। ਤਦ ਆਪ ਜੀ ਨੇ ਪੁੱਛਿਆ ਕਿ ਆਪ ਜੀ ਨੇ ਕੀ ਉੱਤਰ ਦਿੱਤਾ ਤਾਂ ਸੰਤ ਜੀ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਕਿਹਾ ਕਿ ਇਹ ਉਹਨਾਂ ਦੀ ਗਰੀਬ ਨਿਵਾਸਤਾ ਹੈ, ਮੈਂ ਉਹਨਾਂ ਦੇ ਪਿਤਾ ਜੀ ਦਾ ਸ਼ਾਗਿਰਦ ਹਾਂ, ਇਸ ਲਈ ਉਹ ਮਿਲਣ ਆਏ ਸਨ। ਤਦ ਆਪ ਜੀ ਨੇ ਕਿਹਾ ਕਿ ਬਾਕੀ ਦੀ ਗੱਲ ਆਪਨੇ ਕਿਉਂ ਛੁਪਾ ਰੱਖੀ, ਇਹ ਕਿਉਂ ਨਹੀਂ ਕਿਹਾ ਕਿ ਉਹ ਸਾਡਾ ਸ਼ਾਗਿਰਦ ਹੈ। ਸੰਤਾਂ ਨੇ ਕਿਹਾ, ਆਪ ਦਾ ਐਸ਼ਵਰਜ, ਪ੍ਰਤਾਪ ਅਤੇ ਆਪਣੀ ਗਰੀਬੀ ਵੱਲ ਵੇਖ ਕੇ ਮੈਂ ਉਹ ਗੱਲ ਨਹੀਂ ਦੱਸੀ। ਚੰਗਾ, ਫਿਰ ਇਹ ਗੱਲ ਹੁਣ ਅਸੀਂ ਆਪ ਸਭਨਾਂ ਨੂੰ ਦੱਸਾਂਗੇ। ਫੁੱਟਨੋਟ ਵਿੱਚ ਲਿਖਿਆ ਹੈ, ਇਹ ਇਕਰਾਰ ਆਪਨੇ ਇਉਂ ਪੂਰਾ ਕੀਤਾ ਕਿ ਇੱਕ ਦਿਨ ਪ੍ਰਤਿਸ਼ਠਿਤ ਸੱਜਣ ਦੇ ਘਰ ਆਪ ਬਹੁਤੇ ਸੱਜਣ ਵਿਚਕਾਰ ਸੁਸ਼ੋਭਿਤ ਸਨ ਤਾਂ ਕਿਸੇ ਸੱਜਣ ਨੇ ਸੰਤਾਂ ਬਾਬਤ ਕੋਈ ਗੱਲ ਕੀਤੀ ਤਾਂ ਆਪ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਮੈਂ ਉਹਨਾਂ ਪਾਸ ਕਿਉਂ ਮਿਲਣ ਜਾਂਦਾ ਹਾਂ, ਉਹ ਮੇਰੇ ਉਸਤਾਦ ਹਨ, ਮੈਂ ਕਾਵਿ ਦੇ ਗ੍ਰੰਥ ਉਹਨਾਂ ਪਾਸੋਂ ਪੜ੍ਹੇ ਹਨ। ਚੰਗਾ, ਫਿਰ ਇਹ ਗੱਲ ਹੁਣ ਅਸੀਂ ਆਪ ਸਭਨਾਂ ਨੂੰ ਦੱਸਾਂਗੇ। ਪਰ ਸੰਤ ਜੀ ਨੇ ਫਿਰ ਜ਼ੋਰ ਦਿੱਤਾ ਕਿ ਆਪ ਨੇ ਮੇਰੇ ਮਕਾਨ 'ਤੇ ਨਾ ਆਉਣ ਦੀ ਖੇਚਲ ਕਰਨੀ। ਮੇਰੇ ਦਿਲ ਵਿੱਚ ਆਪ ਦਾ ਬਹੁਤ ਸਤਿਕਾਰ ਹੈ। ਕੋਈ ਇੱਕ ਮੇਰਾ ਸੰਸਾ ਸੀ ਜੋ ਅੱਜ ਤੱਕ ਪੂਰਾ ਨਹੀਂ ਸੀ ਹੋਇਆ, ਆਪ ਦੀ ਰਚਨਾ ਸ੍ਰੀ ਕਲਗੀਧਰ ਚਮਤਕਾਰ ਪੜ੍ਹਨ 'ਤੇ ਉਹ ਬਿਲਕੁਲ ਸਾਫ਼ ਹੋ ਗਿਆ ਹੈ ਅਤੇ ਮੈਂ ਬੜਾ ਸੁਖੀ ਹੋ ਗਿਆ ਹਾਂ। ਇਸ ਤਰ੍ਹਾਂ ਹੁਣ ਤੁਸੀਂ ਮੇਰੇ ਸਿੱਖਿਆਦਾਤਾ ਹੋ ਗਏ ਹੋ। ਮੈਂ ਨਹੀਂ ਚਾਹੁੰਦਾ ਕਿ ਆਪ ਨੂੰ ਮੇਰੇ ਮਕਾਨ 'ਤੇ ਆਉਣ ਦੀ ਖੇਚਲ ਹੋਵੇ। ਆਪ ਨੇ ਉੱਤਰ ਦਿੱਤਾ, ਆਪ ਮੇਰੇ ਉਸਤਾਦ ਹੋ, ਸ਼ਾਗਿਰਦ ਦਾ ਫਰਜ਼ ਹੈ ਕਿ ਉਸਤਾਦ ਕੋਲ ਜਾਏ, ਨਾ ਕਿ ਉਸਤਾਦ ਨੂੰ ਖੇਚਲ ਦੇਵੇ ਅਤੇ ਆਪਣੇ ਘਰ ਬੁਲਾਏ। ਸੰਤ ਜੀ ਨੇ ਜਦ ਇਹ ਡਿੱਠਾ ਕਿ ਇਹਨਾਂ ਦਾ ਪਿਆਰ ਸਤਿਕਾਰ ਮੇਰੀ ਇੱਛਾ ਪੂਰਨ ਨਹੀਂ ਹੋਣ ਦਿੰਦਾ ਤਾਂ ਕਿਹਾ, ਚਲੋ ਮੈਂ ਉਸਤਾਦ ਹੀ ਸਹੀ, ਬਹੈਸੀਅਤ ਉਸਤਾਦ ਮੈਂ ਕਹਿੰਦਾ ਹਾਂ ਕਿ ਮੇਰੇ ਘਰ ਆਪਨੇ ਨਹੀਂ ਆਉਣਾ, ਮੈਂ ਆਪ ਤੁਹਾਨੂੰ ਮਿਲਣ ਆਇਆ ਕਰਾਂਗਾ। ਆਪ ਚੁੱਪ ਹੋ ਗਏ। ਅੱਗੋਂ ਨੂੰ ਜਦ ਵੀ ਮਿਲਣਾ ਹੋਇਆ ਤਾਂ ਗੱਡੀ ਜਾਂ ਮੋਟਰ ਭੇਜ ਦੇਣੀ ਅਤੇ ਜਿੱਥੇ ਆਪ ਨੇ ਉਤਰੇ ਹੋਣਾ ਸੰਤਾਂ ਨੂੰ ਬੁਲਾ ਲੈਣਾ। ਇਹਨਾਂ ਸੰਤਾਂ ਨੂੰ ਸ੍ਰੀ ਕਲਗੀਧਰ ਚਮਤਕਾਰ ਦੇ ਮੁਤਾਲਿਆਂ ਤੋਂ ਚੰਗਾ ਆਤਮਕ ਸੁੱਖ ਪ੍ਰਾਪਤ ਹੋਇਆ ਸੀ ਅਤੇ ਇਹਨਾਂ ਨੇ ਆਪਣੀ ਤੀਬਰ ਇੱਛਾ ਪ੍ਰਗਟ ਕੀਤੀ ਸੀ ਕਿ ਇਸ ਰਚਨਾ ਦਾ ਹਿੰਦੀ ਉਲੱਥਾ ਜ਼ਰੂਰ ਛਾਪਿਆ ਜਾਏ, ਜਿਸ ਲਈ ਭਾਈ ਸਾਹਿਬ ਜੀ ਨੇ ਆਪ ਦੀ ਵਸੀਅਤ ਦੇ ਅੰਕ 13 ਵਿੱਚ ਆਪ ਦੇ ਟਰੱਸਟੀਆਂ ਨੂੰ ਚਮਤਕਾਰਾਂ ਦੇ ਤਰਜਮੇ ਹਿੰਦੀ ਵਿੱਚ ਕਰਾਉਣ ਲਈ 2000 ਰੁਪਏ ਖਰਚ ਕਰ ਲੈਣ ਦੀ ਸੂਚਨਾ ਦਿੱਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।